ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਗਾਵ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵਹ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਵ ਕਲ ਸੁਜਸ ਗਾਵ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਵਾਹ ਪ੍ਰਗਟਿਓ ਮਰਦ ਅਗਮ ਡਾਵਰੇ ਆਮੀ ਅਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਸੰਤ ਸਹਾਈ ਜੀ ਅਕੈ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਅ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਇਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਸਰਵ ਮਨੁੱਖਤਾ ਦੇ ਸਾਂਝੇ ਰਹਿਬਰ ਸਰਵ ਮਾਨਵਤਾ ਦੇ ਮਾਰਗ ਦਰਸ਼ਕ ਨਾਥਾਂ ਦੇ ਨਾਥ ਪੀਰਾਂ ਦੇ ਪੀਰ ਬਲੀਆਂ ਦੇ ਬਲੀ ਬਾਬਿਆਂ ਦੇ ਬਾਬੇ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਗੁਰੂਆਂ ਦੇ ਗੁਰੂ ਮਹਾਨ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿਚ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਲੈਸਟਰ ਵਿਖੇ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਬੜੇ ਅਦਬ ਸਤਿਕਾਰ ਨਾਲ ਕੰਮਾਂ ਕਾਜਾਂ ਤੋਂ ਵੇਲ ਪਾਲ ਸੁਨਿੰਦਰਾ ਦਾ ਤਿਆਗ ਕਰਕੇ ਗੁਰੂ ਚਰਨਾਂ ਚ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਰਬੱਤ ਮਾਈ ਔਰ ਭਾਈ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਜਿੰਨੀਆਂ ਵੀ ਸੰਗਤਾਂ ਗੁਰੂ ਚਰਨਾਂ ਚ ਜੁੜ ਬੈਠੇ ਹੋ ਜਾਂ ਕੋਹੇ ਨੂੰ ਰੇਡੀਓ ਦੇ ਰਾਹੀਂ ਗੁਰਬਾਣੀ ਕਥਾ ਵਿਚਾਰ ਨਾਲ ਜੁੜੇ ਹੋ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੜੇ ਅਦਬ ਸਤਿਕਾਰ ਨਾਲ ਸੀਸ ਝੁਕਾਉਂਦੇ ਹੋਏ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਹੋ ਰਹੀ ਹੈ ਸਤਿਗੁਰਾਂ ਦੀ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਗੁਰਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸਾਨੂੰ ਸਭ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰਮੁਖ ਪਿਆਰੇ ਸਿੰਘ ਸਾਹਿਬਾਨਾਂ ਪਾਸੋਂ ਆਪ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਹੁਕਮ ਹੋਇਆ ਸੰਗਤਾਂ ਦਾ ਚੰਦ ਘੜੀਆਂ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨੇ, ਉਪਰੰਤ ਖਿਮਾਂ ਦੇ ਜਾਚਕ ਹੋ ਜਾਣਾ। ਬਹੁਤਾ ਲੰਬਾ ਸਮਾਂ ਨਹੀਂ ਆਪ ਸੰਗਤਾਂ ਦਾ ਲੈਣਾ ਕਿਉਂਕਿ ਸੁਬਹਾ ਫਿਰ ਆਪ ਸੰਗਤਾਂ ਨੇ ਕੰਮਾਂ ਕਾਜਾਂ ਤੇ ਜਾਣਾ। ਥੋੜੇ ਕੋ ਬਚਨਾਂ ਦੀ ਸਾਂਝ ਆਪ ਸੰਗਤਾਂ ਦੇ ਨਾਲ ਦਾਸ ਨੇ ਕਰਨੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਆਪ ਸੰਗਤਾਂ ਨੇ ਮਿਹਰ ਦੀ ਨਿਗਾਹ ਕਰਕੇ ਖੁਦ ਆਪ ਹੀ ਬਖਸ਼ਿਸ਼ ਕਰਕੇ ਸੇਵਾ ਲੈ ਲੈਣੀ। ਪੰਜ ਚਾਰ ਦਿਨਾਂ ਵਾਸਤੇ ਦਾਸ ਇੰਗਲੈਂਡ ਦੀ ਧਰਤੀ ਤੇ ਆਇਆ ਸੀ, ਜੋ ਹੁਣੇ ਹੀ ਗੁਰਮੁਖ ਪਿਆਰੇ ਭਾਈ ਕਸ਼ਮੀਰ ਸਿੰਘ ਜੀ ਮੋਹਰਾਂ ਵਾਲੀ ਸਟੇ ਸਕੱਤਰ ਸਾਹਿਬ, ਉਨ੍ਹਾਂ ਨੇ ਆਪ ਜੀ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਬਾਬਤ ਦੱਸਿਆ, ਜੋ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਧਰਮ ਯੁੱਧ ਚੱਲ ਰਿਹਾ ਉਸੇ ਪ੍ਰੋਜੈਕਟ ਦੇ ਅਧੀਨ ਇੰਗਲੈਂਡ ਦੀ ਧਰਤੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਗਤਾਂ, ਸੂਝਵਾਨ ਸੱਜਣਾਂ ਤੇ ਪੰਥਕ ਜਥੇਬੰਦੀਆਂ ਦੇ ਨਾਲ ਇੱਕ ਮੀਟਿੰਗ ਕਰਨ ਵਾਸਤੇ ਕਿ ਜੋ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ, ਦੁਨੀਆਂ ਵਿਚ ਵਸਦੇ ਸਿੱਖਾਂ ਦਾ, ਦੁਨੀਆਂ ਵਿਚ ਵਸਦੀ ਗੁਰੂ ਕੇ ਪਿਆਰਿਆਂ ਦਾ ਉਸ ਕਾਰਜ ਵਿਚ ਸਹਿਯੋਗ ਅਤਿਅੰਤ ਜ਼ਰੂਰੀ ਹੈ। ਤਨ ਮਨ ਧਨ ਦੀ ਸੇਵਾ, ਸਿੱਖ ਸੰਗਤਾਂ ਦੀ, ਪੰਥਕ ਜਥੇਬੰਦੀਆਂ ਦੇ ਸੁਝਾਅ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਹਿਯੋਗ, ਇਹ ਜੋ ਮੀਟਿੰਗ ਕਰਨ ਵਾਸਤੇ ਜੋ 3 ਤਰੀਕ ਨੂੰ, ਜੋ 4 ਤਰੀਕ ਨੂੰ ਸੈਚਰਡੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਡਰਬੀ ਵਿਖੇ ਬਾਅਦ ਦੁਪਹਿਰ 3 ਵਜੇ ਦਾ ਸਮਾਂ ਨਿਯਤ ਹੋਇਆ ਤਾਂ ਗੁਰਮੁਖ ਪਿਆਰੇ ਭਾਈ ਕਸ਼ਮੀਰ ਸਿੰਘ ਹੁਣਾਂ ਨੇ 1 ਦਿਨ ਦਾ ਇਸ ਗੁਰਦਰਬਾਰ ਵਿਖੇ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਸਮਾਂ ਰੱਖਿਆ। ਬਹੁਤੇ ਗੁਰੂ ਘਰਾਂ ਵਿਚ ਹਾਜ਼ਰੀ ਨਹੀਂ ਭਰ ਹੋਣੀ ਕਿਉਂਕਿ ਸਮਾਂ ਬੜਾ ਸੀਮਤ ਜਿਹਾ, 1-2 ਗੁਰਦੁਆਰਿਆਂ ਚ ਜਿਵੇਂ ਐਤਵਾਰ ਨੂੰ ਸਿੱਖ ਟੈਂਪਲ ਲੀਡਸ ਵਿਖੇ ਜੋ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਪ੍ਰੋਗਰਾਮ ਰੱਖਿਆ ਉਥੇ ਹਾਜ਼ਰੀ ਭਰਨੀ ਹੈ ਔਰ ਉਸ ਦਿਨ ਹੀ ਐਤਵਾਰ ਨੂੰ ਵਾਪਸ ਇੰਡੀਆ ਚਲੇ ਜਾਣਾ ਕਿਉਂਕਿ ਜੋ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਦਾ ਪ੍ਰੋਜੈਕਟ ਚੱਲ ਰਿਹਾ ਔਰ ਜੋ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਚੱਲ ਰਹੀ ਹੈ ਉਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਾ। ਆਓ ਗੁਰੂ ਪਿਆਰਿਓ, ਸਤਿਗੁਰ ਨੇ ਬੜੀ ਰਹਿਮਤ ਕੀਤੀ ਹੈ। ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 11 ਸਾਲ ਤੋਂ ਦਾਸ ਇੰਗਲੈਂਡ ਦੀ ਧਰਤੀ ਤੇ ਆ ਰਹੇ ਹੈ। ਕਈ ਵਾਰ ਜਥੇ ਦੇ ਨਾਲ ਕਥਾ ਕੀਰਤਨ ਦੀ ਹਾਜ਼ਰੀ ਧਾਰਨਾ ਦੇ ਨਾਲ ਔਰ ਕਈ ਵਾਰ ਗੁਰਬਾਣੀ ਸ਼ਬਦ ਵਿਚਾਰ ਦੀ ਹਾਜ਼ਰੀ ਤਾਂ ਤਕਰੀਬਨ ਇਸ ਗੁਰੂ ਘਰ ਦੀ ਸਟੇਜ ਤੋਂ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕੀਤੇ ਔਰ ਸੰਗਤਾਂ ਨੇ ਬੜਾ ਪਿਆਰ ਸਤਿਕਾਰ ਹਮੇਸ਼ਾ ਹੀ ਲੈਸਟਰ ਦੀਆਂ ਸੰਗਤਾਂ ਨੇ ਬਖਸ਼ਿਆ। ਅੱਜ ਫਿਰ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰ ਰਹੇ ਹੈ। ਆਓ ਗੁਰਮੁਖ ਪਿਆਰਿਓ, ਧਿਆਨ ਜੋੜਨਾ ਗੁਰੂ ਦੇ ਚਰਨਾਂ ਨਾਲ, ਗੁਰਬਾਣੀ ਦੇ ਬਚਨਾਂ ਨਾਲ, ਗੁਰ ਇਤਿਹਾਸ ਦੇ ਨਾਲ ਜੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਰਹਿਮਤ ਕਰਦੇ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਵਿਚ ਪ੍ਰਗਟ ਹੋਏ, 10 ਜਾਮਿਆਂ ਚ ਜੋਤ ਵਰਤਾਈ, ਰੱਬੀ ਬਾਣੀ ਦਾ ਉਚਾਰਨ ਕੀਤਾ, ਮਹਾਨ ਅਸੂਲ ਤੇ ਸਿਧਾਂਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ੇ, ਸਿੱਖ ਪੰਥ ਦੀ ਸਿਰਜਣਾ ਕੀਤੀ, ਜਾਤ ਪਾਤ ਤੋਂ ਦੂਰ ਸੰਗਤ ਤੇ ਪੰਗਤ ਦਾ ਸਿਧਾਂਤ, ਕੂਚ ਨੀਚਤਾ ਦੇ ਭੇਦਭਾਵ ਨੂੰ ਕਰਮ ਕਾਂਡ ਫੋਕੇ, ਜੋ ਕਰਮ ਕਾਂਡ ਸੀ, ਵਰਨ ਆਸ਼ਰਮਾਂ ਦੀ ਵੰਡ ਸੀ, ਉਹਨੂੰ ਖਤਮ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ ਦਾ ਉਪਦੇਸ਼ ਸਤਿਗੁਰਾਂ ਨੇ ਬਖਸ਼ਿਆ। ਚਰਨਾਂ ਦੀ ਪਹੁਲ ਨੂੰ ਖੰਡੇ ਕੀ ਪਹੁਲ ਚ ਬਦਲਿਆ, ਖਾਲਸੇ ਦੀ ਸਿਰਜਣਾ ਕੀਤੀ, 10ਵੇਂ ਜਾਮੇ ਵਿਚ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਸਾਨੂੰ ਭਗਤੀ ਦਾ ਕਨਸੈਪਟ ਦਿੱਤਾ, ਨਾਲ ਸ਼ਕਤੀ ਦਾ ਕਨਸੈਪਟ ਦਿੱਤਾ, ਭਗਤੀ ਤੇ ਸ਼ਕਤੀ ਦਾ ਸੁਮੇਲ, ਮੀਰੀ ਤੇ ਪੀਰੀ ਦਾ ਸਿਧਾਂਤ, ਮਾਲਾ ਤੇ ਤਲਵਾਰ ਦਾ ਸਿਧਾਂਤ, ਸ਼ਾਂਤੀ ਤੇ ਕ੍ਰਾਂਤੀ ਦਾ ਸਿਧਾਂਤ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ। ਬੜੇ ਮਹਾਨ ਅਸੂਲ ਸਿਧਾਂਤ ਕਿ ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਬੜੀ ਰਹਿਮਤ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ। ਗੁਰਬਾਣੀ ਵਿਚ ਅਸੀਂ ਬਚਨ ਪੜ੍ਹਦੇ ਆਂ, ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਸਤਿਗੁਰ ਸੱਚੇ ਪਾਤਸ਼ਾਹ ਨੇ ਭੁੱਲੀ ਹੋਈ ਮਨੁੱਖਤਾ ਨੂੰ ਜੋ ਗੁਰਮਤ ਦਾ ਗਿਆਨ, ਗੁਰਬਾਣੀ ਦਾ ਚਾਨਣ, ਗੁਰਬਾਣੀ ਸਜਗ ਮਹਿ ਚਾਨਣ, ਫੋਕੇ ਵਹਿਮਾਂ ਭਰਮਾਂ ਕਰਮ ਕਾਂਡਾਂ ਤੋਂ ਦੂਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਕ ਸੱਚਾ ਸਿਧਾਂਤ ਬਖਸ਼ਿਆ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਉਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੀ ਵਰਤਾਰਾ ਵਰਤਾਇਆ ਕਿ ਫੋਕੇ ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਵਿਚ ਫਸੀ ਹੋਈ ਲੁਕਾਈ ਨੂੰ ਹਰਿਦੁਆਰ ਗੰਗਾ ਦੀ ਧਰਤੀ ਤੇ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਦੀਆਂ ਬੁੱਕਾਂ ਭਰ ਭਰ ਸਿੱਟ ਕੇ ਕਰਮ ਕਾਂਡ ਦਾ ਖੰਡਨ ਕਰਦੇ ਹੋਏ ਕੰਡੈਮ ਕਰਕੇ ਕਰਮ ਕਾਂਡ ਨੂੰ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਗਿਆਨ ਦਾ ਚਾਨਣ ਬਖਸ਼ਿਆ। ਹੋਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਈ ਹਰਿਦੁਆਰ ਗੰਗਾ ਤੇ ਇਸ਼ਨਾਨ ਕਰਨ ਨਹੀਂ ਸੀ ਗਏ। ਗੁਰੂ ਨਾਨਕ ਸਾਹਿਬ ਵਹਿਮਾਂ ਭਰਮਾਂ ਵਿਚ ਫਸੇ ਹੋਏ ਲੋਕਾਂ ਨੂੰ ਗਿਆਨ ਦਾ ਚਾਨਣ ਬਖਸ਼ਣ ਵਾਸਤੇ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮਾਂ ਇਹੋ ਜਿਹਾ ਚੁਣਦੇ ਸਨ ਕਿ ਜਦੋਂ ਬਹੁਤ ਸਾਰੇ ਲੋਕ ਇਕੱਠੇ ਹੋਣ ਤੇ ਉਸ ਵੇਲੇ ਥੋੜੇ ਸਮੇਂ ਚ ਕੀਤਾ ਹੋਇਆ ਕਾਰਜ ਬਹੁਤੇ ਲੋਕਾਂ ਨੂੰ ਪਤਾ ਲੱਗ ਜਾਵੇ। ਸਮਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹੋ ਜਿਹਾ ਚੁਣਦੇ ਸਨ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਰਿਦੁਆਰ ਗੰਗਾ ਤੇ ਗਏ ਤੇ ਸਮਾਂ ਉਹ ਚੁਣਿਆ ਜਦੋਂ ਸਾਲਾਨਾ ਮੇਲਾ ਲੱਗਦਾ ਸੀ, ਸਾਲ ਬਾਅਦ ਲੋਕ ਇਕੱਠੇ ਹੁੰਦੇ ਸਨ ਹਰਿਦੁਆਰ ਗੰਗਾ ਤੇ ਸੂਰਜ ਲੋਕ ਨੂੰ ਜਿੱਥੇ ਆਪਣੇ ਪਿੱਤਰ ਲੋਕ ਉਨ੍ਹਾਂ ਦੇ ਧਰਮ ਗ੍ਰੰਥਾਂ ਵਿਚ ਲਿਖਿਆ ਕਿ ਸੂਰਜ ਤੇ ਜਿਹੜੇ ਮਰ ਗਏ ਬਜ਼ੁਰਗ ਨੇ ਵੱਡੇ ਵਡੇਰੇ ਆ, ਉਹ ਸੂਰਜ ਲੋਕ ਪਿੱਤਰ ਲੋਕ ਤੇ ਚਲੇ ਜਾਂਦੇ ਆ ਤੇ ਸਾਲ ਬਾਅਦ ਉਨ੍ਹਾਂ ਨੂੰ ਪਾਣੀ ਦੀਆਂ ਬੁੱਕਾਂ ਭਰ ਕੇ ਦੇ ਕੇ ਤੇ ਆਪਣਾ ਉਹ ਕਰਮ ਕਾਂਡ ਪੂਰਾ ਕਰ ਜਾਂਦੇ ਸੀ ਕਿ ਸਾਡੇ ਪਿੱਤਰ ਲੋਕ ਸਾਡੇ ਵੱਡੇ ਵਡੇਰੇ ਬਜ਼ੁਰਗ ਜਿਹੜੇ ਆ ਸਾਲ ਭਰ ਇਸ ਪਾਣੀ ਨਾਲ ਰੱਜੇ ਰਹਿੰਦੇ ਆ ਤੇ ਬਹੁਤ ਸਾਰੇ ਲੋਕ ਉਦੋਂ ਇਕੱਠੇ ਹੁੰਦੇ ਜਦੋਂ ਕੋਈ ਇਹੋ ਜਿਹਾ ਸਮਾਂ ਹੁੰਦਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚ ਕੇ ਉਪਦੇਸ਼। ਜੇ ਗੁਰੂ ਨਾਨਕ ਸਾਹਿਬ ਬਗਦਾਦ ਦੀ ਧਰਤੀ ਤੇ ਗਏ, ਮੁਲਤਾਨ ਦੀ ਧਰਤੀ ਤੇ ਗਏ ਤੇ ਸਮਾਂ ਇਹੋ ਜਿਹਾ ਚੁਣਿਆ ਜਦੋਂ ਉੱਥੇ ਮੁਸਲਮਾਨ ਲੋਕਾਂ ਦਾ ਮੇਲਾ ਲੱਗਿਆ ਸੀ, ਬੜਾ ਭਾਰੀ ਇਕੱਠ ਲੱਖਾਂ ਲੋਕ ਇਕੱਠੇ ਸਨ। ਜੇ ਹਰਿਦੁਆਰ ਗੰਗਾ ਤੇ ਜਾਣ ਦਾ ਸਮਾਂ ਚੁਣਿਆ ਤੇ ਸਮਾਂ ਇਹੋ ਜਿਹਾ ਜਦੋਂ ਲੱਖਾਂ ਲੋਕ ਇਕੱਠੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਮਝਾਉਣ ਦਾ ਤਰੀਕਾ ਵੱਖਰਾ ਹੀ ਸੀ, ਗਿਆਨ ਦਾ ਚਾਨਣ ਵਰਤਾਰਾ ਹੀ ਇਸ ਤਰ੍ਹਾਂ ਦਾ ਵਰਤਾਉਂਦੇ ਸਨ ਸਤਿਗੁਰ ਸੱਚੇ ਪਾਤਸ਼ਾਹ ਕਿ ਥੋੜੇ ਸਮੇਂ ਚ ਕੀਤਾ ਕਾਰਜ ਬਹੁਤੀ ਲੁਕਾਈ ਨੂੰ ਗਿਆਨ ਬਖਸ਼ ਜਾਂਦਾ ਸੀ। ਜੇ ਗੁਰੂ ਨਾਨਕ ਸਾਹਿਬ ਮੱਕੇ ਮਦੀਨੇ ਦੀ ਧਰਤੀ ਤੇ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਚਰਨ ਮੱਕੇ ਵੱਲ ਨੂੰ ਪਸਾਰ ਕੇ ਆਰਾਮ ਕਰਨ ਲੱਗ ਪਏ, ਜੀਵਨ ਕਾਜੀ ਆਇਆ ਪੁੱਛਿਆ, ਫਕੀਰਾ ਆ ਕੀ ਕਰਮ ਕੀਤਾ, ਇਹ ਖੁਦਾ ਵੱਲ ਨੂੰ ਅੱਲਾ ਵੱਲ ਨੂੰ ਪੈਰ ਪਸਾਰ ਰੱਖੇ ਆ? ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਕਾਜੀ ਸਾਹਿਬ ਜਿਸ ਪਾਸੇ ਖੁਦਾ ਨਹੀਂ ਹੈ, ਜਿਸ ਪਾਸੇ ਅੱਲਾ ਨਹੀਂ ਹੈ, ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੇਣਾ ਕਰੋ, ਮੈਨੂੰ ਤੇ ਪਤਾ ਨਹੀਂ, ਮੈਂ ਅਣਜਾਣ ਆ। ਤੁਸੀਂ ਕਿਹਾ ਇਧਰ ਅੱਲਾ ਦਾ ਘਰ ਖੁਦਾ ਦਾ ਘਰ ਹੈ, ਇਧਰ ਪੈਰ ਨਹੀਂ ਕਰਨੇ, ਤੇ ਜਿਧਰ ਅੱਲਾ ਤੇ ਖੁਦਾ ਨਹੀਂ ਆ ਮੇਰੇ ਪੈਰ ਉਧਰ ਕਰ ਦੇਣਾ ਕਰੋ। ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਪੜ੍ਹਦੇ ਆ ਸਿੱਖ ਜਗਤ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਉਨ੍ਹਾਂ ਨੇ ਵਚਨ ਕੀਤੇ ਆ, ਟੰਗੋ ਪਕੜ ਘਸੀਟੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਚਰਨਾਂ ਤੋਂ ਫੜ ਕੇ ਦੂਜੇ ਪਾਸੇ ਚਰਨ ਕਰਨ ਦੀ ਕੋਸ਼ਿਸ਼ ਕੀਤੀ ਜੀਵਨ ਕਾਜੀ ਨੇ। ਤੇ ਨਾਲ ਹੀ ਭਾਈ ਗੁਰਦਾਸ ਜੀ ਬਚਨ ਕਰਦੇ, ਫਿਰਿਆ ਮੱਕਾ ਕਲਾ ਦਿਖਾਰੀ, ਜਿੱਧਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨ ਉਸੇ ਪਾਸੇ ਮੱਕਾ, ਜਿੱਧਰ ਵੀ ਚਰਨ ਫੜ ਕੇ ਕਰੇ ਉਸੇ ਪਾਸੇ ਮੱਕਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਨ੍ਹਾਂ ਦਾ ਇਹ ਵਹਿਮ ਤੇ ਭਰਮ ਕੱਢਿਆ ਕਿ ਤੁਸੀਂ ਇੱਕੋ ਜਗ੍ਹਾ ਖੁਦਾ ਨੂੰ ਮੰਨਦੇ ਹੋ, ਇੱਕੋ ਜਗ੍ਹਾ ਅੱਲਾ ਨੂੰ ਮੰਨਦੇ ਹੋ। ਬਾਣੀ ਚ ਵੀ ਜੇਕਰ ਆਉਂਦਾ, ਭਗਤਾਂ ਦੀ ਬਾਣੀ ਪੜ੍ਹੀਏ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਤੁਰਕੂ ਨੂੰ ਕਾਣਾ ਕਿਉਂ ਕਿਹਾ? ਕਿ ਉਹ ਇੱਕ ਜਗ੍ਹਾ ਤੇ ਖੁਦਾ ਨੂੰ ਮੰਨਦਾ ਤੇ ਨਾਲ ਹੀ ਬਾਣੀ ਵਿਚ ਐਸਾ ਬਚਨ ਵੀ ਹੈ ਕਿ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅਲਹ ਮੁਕਾਮਾ। ਜਿਹੜੇ ਹਿੰਦੂ ਲੋਕ ਉਨ੍ਹਾਂ ਨੇ ਦੱਖਣ ਵਾਲਾ ਪਾਸੇ ਮੰਨ ਲਿਆ ਖੁਦਾ ਨੂੰ, ਦੱਖਣ ਵਾਲੇ ਚੜਦੇ ਵਾਲੇ ਪਾਸੇ ਤੇ ਬ੍ਰਾਹਮਣ ਹਿੰਦੂ ਲੋਕਾਂ ਨੇ ਤੇ ਮੁਸਲਮਾਨ ਲੋਕਾਂ ਨੇ ਲਹਿੰਦੇ ਵਾਲੇ ਪਾਸੇ। ਤਾਂ ਹੀ ਜਦੋਂ ਵੀ ਕੋਈ ਮੁਸਲਮਾਨ ਵੀਰ ਨਮਾਜ਼ ਕਰਦਾ ਤੇ ਉਹ ਆਪਣਾ ਮੁੱਖ ਲਹਿੰਦੇ ਵਾਲੇ ਪਾਸੇ ਨੂੰ ਕਰਕੇ ਕਰਦਾ, ਛਿਪਾ ਵਾਲੇ ਛਿਪਦੇ ਵਾਲੇ ਪਾਸੇ ਨੂੰ ਕਰਕੇ, ਕਿਉਂਕਿ ਉਨ੍ਹਾਂ ਮੰਨਿਆ ਕਿ ਅੱਲਾ ਜਿਹੜਾ ਉਹ ਲਹਿੰਦੇ ਵਾਲੇ ਪਾਸੇ ਪੱਛਮ ਵਾਲੇ ਪਾਸੇ ਆ ਅੱਲਾ। ਤੇ ਖਿਆਲ ਕਰਨਾ ਗੁਰਮੁਖ ਪਿਆਰੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਆਖਿਆ ਕਾਜੀ ਸਾਹਿਬ ਮੇਰੇ ਪੈਰ ਉਧਰ ਕਰ ਦਿਓ ਜਿੱਧਰ ਅੱਲਾ ਤੇ ਖੁਦਾ ਦਾ ਘਰ ਨਹੀਂ ਹੈ, ਤੇ ਹੁਣ ਜਿੱਧਰ ਵੀ ਸਤਿਗੁਰ ਦੇ ਚਰਨ ਕਰੇ ਉਸੇ ਪਾਸੇ ਮੱਕਾ ਘੁੰਮ ਜਾਵੇ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਲਿਖਿਆ ਹੋਇਆ। ਤੇ ਖਿਆਲ ਕਰਿਓ, ਉਨ੍ਹਾਂ ਨੂੰ ਸੂਝ ਪੈ ਗਈ, ਕਹਿਣ ਲੱਗੇ ਜਿੱਧਰ ਵੀ ਪੈਰ ਕਰਦੇ ਉਧਰ ਹੀ ਮੱਕਾ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਭੁੱਲਿਓ ਲੋਗੋ, ਉਹ ਅੱਲਾ ਖੁਦਾ ਵਾਹਿਗੁਰੂ ਰਾਮ ਤੇ ਹਰ ਪਾਸੇ ਅਤੇ ਹਰ ਕਣ ਵਿਚ ਜਰਰੇ ਜਰਰੇ ਚ ਹਾਜ਼ਰ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ, ਸਭੈ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਾ ਗਿਆਨ ਦਾ ਚਾਨਣ ਬਖਸ਼ਿਆ ਤੇ ਲੱਖਾਂ ਲੋਕਾਂ ਨੂੰ ਕਰੋੜਾਂ ਲੋਕਾਂ ਨੂੰ ਥੋੜੇ ਜੇ ਸਮੇਂ ਵਿਚ ਬਖਸ਼ਿਆ ਹੋਇਆ ਗਿਆਨ ਬਹੁਤੇ ਲੋਕਾਂ ਨੂੰ ਬਖਸ਼ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ। ਇਹ ਸਾਡੇ ਤੇ ਵੱਡੀ ਰਹਿਮਤ ਹੈ ਗੁਰਮੁਖ ਪਿਆਰਿਓ, ਸਾਨੂੰ ਉਸ ਸਿੱਖ ਪੰਥ ਵਿਚ ਜਨਮ ਮਿਲਿਆ ਤੇ ਜਿੱਥੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਜੋੜਿਆ। ਜੋ ਜੁੜਨ ਦੀ ਲੋੜ ਹੈ, ਜੋ ਗਿਆਨ ਦਾ ਚਾਨਣ ਸਤਿਗੁਰ ਨੇ ਬਖਸ਼ਿਆ, ਜੋ ਵਹਿਮਾਂ ਭਰਮਾਂ ਪਖੰਡਾਂ ਫੂਕੇ ਕਰਮ ਕਾਂਡਾਂ ਚੋਂ ਕੱਢਿਆ, ਅੱਜ ਉਨ੍ਹਾਂ ਵਹਿਮਾਂ ਭਰਮਾਂ ਫੂਕੇ ਕਰਮ ਕਾਂਡਾਂ ਤੋਂ ਦੂਰ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਤ ਮਰਜ਼ਾਦਾ, ਜੋ ਸਤਿਗੁਰ ਨੇ ਜੋ ਮਿਤ ਮਰਜ਼ਾਦਾ ਸਾਨੂੰ ਜੋ ਮਾਰਗ ਬਖਸ਼ਿਆ, ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਚ ਬਚਨ ਕਰਦੇ ਆ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਕਿ ਜੋ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਉਹਨਾਂ ਬਚਨਾਂ ਤੇ ਪਹਿਰਾ ਦਿਓ, ਵਹਿਮਾਂ ਭਰਮਾਂ ਫੂਕੇ ਕਰਮ ਕਾਂਡਾਂ ਚੋਂ ਨਿਕਲੋ। ਵਹਿਮ ਭਰਮ ਤੇ ਕਰਮ ਕਾਂਡਾਂ ਦੇ ਨਾਲ ਮਨੁੱਖ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ, ਆਤਮਾ ਪਰਮਾਤਮਾ ਦਾ ਮੇਲ ਨਹੀਂ ਕਰ ਸਕਦਾ, ਆਪਣੇ ਜੀਵਨ ਨੂੰ ਸਫਲ ਨਹੀਂ ਕਰ ਸਕਦਾ। ਜਿਸ ਵਾਹਿਗੁਰੂ ਅੱਲਾ ਖੁਦਾ ਤੋਂ ਮਨੁੱਖ ਵਿਛੜਿਆ ਤੇ ਜਨਮਾਂ ਚ ਭਟਕ ਰਿਹਾ 84 ਦੇ ਚੱਕਰਾਂ ਚ, ਉਹਦੀ ਇਹ ਭਟਕਣਾ ਖਤਮ ਨਹੀਂ ਹੋ ਸਕਦੀ ਜੇ ਫੋਕੇ ਵਹਿਮਾਂ ਭਰਮਾਂ ਕਰਮ ਕਾਂਡਾਂ ਚੋਂ ਨਿਕਲ ਕੇ ਸੱਚ ਦੀ ਗੁਰਬਾਣੀ ਦੇ ਨਾਲ ਨਹੀਂ ਜੁੜਦਾ। ਤੇ ਸਾਡੇ ਤੇ ਰਹਿਮਤ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਗੁਰਮੁਖ ਪਿਆਰਿਓ ਗੁਰਬਾਣੀ ਗੁਰੂ ਦੇ ਲੜ ਲਾਇਆ, ਸਾਨੂੰ ਐਸੇ ਸਤਿਗੁਰ ਦੀ ਪ੍ਰਾਪਤੀ ਹੈ। ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਤੇ ਖਿਆਲ ਕਰਿਓ, ਗੰਗਾ ਦੇ ਉਪਰ ਵੀ ਸਤਿਗੁਰ ਸੱਚੇ ਪਾਤਸ਼ਾਹ ਕੋਈ ਗੰਗਾ ਇਸ਼ਨਾਨ ਕਰਨ ਨਹੀਂ ਸੀ ਗਏ, ਜਿਵੇਂ ਲੋਕ ਗੰਗਾ ਦਾ ਇਸ਼ਨਾਨ ਕਰਨਾ ਪੁੰਨ ਕਰਮ ਸਮਝਦੇ ਹਿੰਦੂ ਧਰਮ ਸਨਾਤਨ ਮਤ ਵਿਚ। ਮੁਬਾਰਕ ਉਨ੍ਹਾਂ ਵੀਰਾਂ ਨੂੰ ਗੰਗਾ ਦਾ ਇਸ਼ਨਾਨ, ਪਰ ਗੁਰਬਾਣੀ ਨੇ ਕੀ ਬਚਨ ਕੀਤੇ? ਸੱਚਾ ਪਾਤਸ਼ਾਹ ਬਚਨ ਕਰਦੇ ਆ, ਗੰਗਾ ਜਲ ਗੁਰ ਗੋਬਿੰਦ ਨਾਮ। ਸਿੱਖ ਧਰਮ ਦੇ ਅੰਦਰ ਗੰਗਾ ਦਾ ਜਲ ਤੇ ਸਤਿਗੁਰ ਦਾ ਨਾਮ ਹੀ ਹੈ, ਜੋ ਸਤਿਗੁਰ ਨੇ ਸਾਨੂੰ ਬਖਸ਼ਿਆ ਗੰਗਾ ਜਲ ਗੁਰ ਗੋਬਿੰਦ ਨਾਮ। ਜੋ ਸਿਮਰੈ ਤਿਸ ਕੀ ਗਤ ਹੋਵੇ, ਪੀਵਤ ਬਹੁੜ ਨਾ ਜੋਨ ਪਰਮਾਮ। ਸੱਚੇ ਪਾਤਸ਼ਾਹ ਕਹਿੰਦੇ ਜੇ ਗੰਗਾ ਤੇ ਇਸ਼ਨਾਨ ਕਰਨ ਵਾਲਾ ਤੇ ਮੁਕਤ ਹੋਵੇ ਨਾ ਹੋਵੇ, ਪਰ ਜਿਹੜਾ ਇਸ ਜਲ ਨੂੰ ਸਕਦਾ ਭਾਵ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ, ਉਹਦੀ ਤੇ ਗਤੀ ਅਵਸ਼ ਹੈ, ਉਹ ਤੇ ਮੁਕਤ ਹੋਵੇਗਾ, ਮੋਖਸ ਹੋਵੇਗੀ। ਜਿਹੜਾ ਇਸ ਜਲ ਨੂੰ ਛਕਦਾ ਉਹ ਮੁੜ ਜਨਮਾਂ ਚ ਨਹੀਂ ਭਟਕਦਾ, ਜੁਨੀਆਂ ਚ ਨਹੀਂ ਪੀਵਤ ਬਹੁੜ ਨਾ ਜਨਮ ਪਰਮਾਮ, ਉਹ ਜਨਮਾਂ ਚ ਨਹੀਂ ਭਟਕਦਾ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਲੀਨ ਹੋ ਜਾਂਦਾ, ਉਹਦਾ ਜੀਵਨ ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾਂਦਾ। ਇਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗਿਆਨ ਚਾਨਣ ਮੁਲਤਾਨ ਦੀ ਧਰਤੀ ਤੇ ਬਗਦਾਦ ਦੀ ਧਰਤੀ ਤੇ ਮੱਕੇ ਮਦੀਨੇ ਦੀ ਧਰਤੀ ਤੇ ਇਹੀ ਗਿਆਨ ਦਾ ਚਾਨਣ ਸਤਿਗੁਰੂ ਨੇ ਹਰਿਦੁਆਰ ਗੰਗਾ ਵਿਖੇ ਜਾ ਕੇ ਬਨਾਰਸ ਵਿਖੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵੰਡਣਾ ਕੀਤਾ। ਇਹੀ ਸੱਚ ਦਾ ਗਿਆਨ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਆ। ਉਦਾਹਰਣਾਂ ਦੇ ਵਿਚ ਵੀ ਸਾਰੀਆਂ ਸੰਗਤਾਂ ਦੋ ਹਿੱਸਿਆਂ ਵਿਚ ਰਸਨਾ ਸਫਲੀ ਕਰ ਲਈਏ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰਦੇ ਆ। ਅੱਜ ਸਾਨੂੰ ਉਸ ਰਹਿਮਤ ਬਖਸ਼ਿਸ਼ ਨਾਲ ਜੁੜਨ ਦੀ ਲੋੜ ਹੈ ਜੇ ਆਪਣਾ ਜੀਵਨ ਸਫਲ ਕਰਨਾ। ਸਤਿਗੁਰ ਨੇ ਰਹਿਮਤ ਕੀਤੀ ਹੈ, ਸਾਨੂੰ ਐਸੇ ਸਤਿਗੁਰ ਦੀ ਬਖਸ਼ਿਸ਼ ਹੈ। ਐਸਾ ਗੁਰਵਡ ਭਾਗੀ ਪਾਇਆ, ਭੂਲੇ ਮਾਰਗ ਜਿਨ੍ਹੇ ਬਤਾਇਆ। ਐਸੇ ਸਤਿਗੁਰ ਸੱਚੇ ਪਾਤਸ਼ਾਹ ਦੀ ਸਰਨ, ਸਾਰੇ ਰਸਨਾ ਸਫਲੀ ਕਰਿਓ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ। ਭੂਲੇ ਮਾਰਗ ਜਿਨ੍ਹੇ ਬਤਾਇਆ, ਭੂਲੇ ਮਾਰਗ ਜਿਨ੍ਹੇ ਬਤਾਇਆ, ਭੂਲੇ ਮਾਰਗ ਜਿਨ੍ਹੇ ਬਤਾਇਆ, ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਾਡੇ ਤੇ ਰਹਿਮਤ ਸਤਿਗੁਰ ਸੱਚੇ ਪਾਤਸ਼ਾਹ, ਸਾਨੂੰ ਐਸੇ ਸਤਿਗੁਰ ਦੀ ਪ੍ਰਾਪਤੀ ਹੋਈ ਹੈ ਗੁਰਮੁਖ ਪਿਆਰਿਓ, ਜੋ ਭੁੱਲਿਆਂ ਨੂੰ ਮਾਰਗ ਪਾਉਂਦਾ, ਫੋਕੇ ਵਹਿਮਾਂ ਭਰਮਾਂ ਕਰਮ ਕਾਂਡਾਂ ਤੋਂ ਦੂਰ। ਤੇ ਸੰਗਤਾਂ, ਗੁਰਮੁਖ ਪਿਆਰਿਓ ਕੁਝ ਵਿਸਥਾਰ ਨਾਲ ਵੀ ਜਾਣਨਾ ਚਾਹੁੰਦੀਆਂ, ਕੱਲ ਵੀ ਦਾਸ ਸਿੱਖ ਚੈਨਲ ਤੇ ਸ਼ਾਮ 6 ਤੋਂ 7 ਵਜੇ ਤੱਕ ਲਾਈਵ ਪ੍ਰੋਗਰਾਮ ਸੀ, ਉਹਦੇ ਵਿਚ ਵੀ ਕਈ ਸੰਗਤਾਂ ਦੇ ਫੋਨ ਆਏ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਇਤਿਹਾਸ ਕੀ ਹੈ। ਸਾਨੂੰ ਤੇ ਬਹੁਤਿਆਂ ਨੂੰ ਗੁਰਦੁਆਰਾ ਗਿਆਨ ਗੋਦੜੀ ਦੇ ਇਤਿਹਾਸ ਦਾ ਵੀ ਨਹੀਂ ਪਤਾ, ਤੇ ਬਹੁਤ ਸੰਗਤਾਂ ਜਿਹੜੀਆਂ ਨੇ, ਭਾਵੇਂ ਉਨ੍ਹਾਂ ਨੂੰ ਜਾਣਕਾਰੀ ਵੀ ਹੈ, ਜਿਨ੍ਹਾਂ ਨੇ ਸਿੱਖ ਚੈਨਲ ਦੇ ਰਾਹੀਂ ਜਾਂ ਹੋਰ ਮੀਡੀਏ ਦੇ ਰਾਹੀਂ ਚੱਲ ਰਹੇ ਸੰਘਰਸ਼ ਨੂੰ ਗੁਰਮੁਖ ਪਿਆਰਿਓ ਲਾਈਵ ਦੇਖਿਆ ਵੀ ਹੈ ਤੇ ਸੁਣਿਆ ਵੀ ਹੈ, ਤੇ ਜਿਨ੍ਹਾਂ ਨੇ ਇਤਿਹਾਸ ਦੇ ਅੰਦਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਬੜੇ ਵਿਸਥਾਰ ਨਾਲ ਹਰਿਦੁਆਰ ਗੰਗਾ ਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਦੀ ਗਿਆਨ ਗੋਸ਼ਟ ਹੋਈ ਪਾਂਡਿਆਂ ਪੁਜਾਰੀਆਂ ਦੇ ਨਾਲ, ਉਹਨੂੰ ਇਤਿਹਾਸ ਵਿਚ ਪੜਿਆ ਵੀ ਹੈ ਤੇ ਸੁਣਿਆ ਵੀ ਹੈ, ਪਰ ਅਰਦਾਸ ਫਿਰ ਵੀ ਥੋੜਾ ਜਿਹਾ ਵਿਸਥਾਰ ਦੇ ਨਾਲ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਇਤਿਹਾਸ ਦੀ ਗੱਲ ਔਰ ਜੋ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮਲੀਆ ਮੇ ਢੋਣ ਦੀ ਗੱਲ, ਤੇ ਅੱਜ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਚੱਲ ਰਹੇ ਧਰਮ ਯੁੱਧ ਦੀ ਵਿਚਾਰ ਜਿਹੜੀ ਸੰਗਤਾਂ ਨਾਲ ਚੰਦ ਲਫ਼ਜ਼ਾਂ 'ਚ ਸਾਂਝ ਕਰਨੀ ਚਾਹੁੰਦਾ। ਗੁਰਮੁਖ ਪਿਆਰਿਓ, ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਰਿਦੁਆਰ ਗੰਗਾ ਗਏ, ਮੇਲਾ ਲੱਗਿਆ ਸੀ ਉੱਥੇ, ਲੱਖਾਂ ਪਾਂਡੇ ਲੋਕ, ਪੰਡਿਤ ਲੋਕ, ਬ੍ਰਾਹਮਣ ਲੋਕ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਆਏ ਸਨ, ਤੇ ਜਿਸ ਵੇਲੇ ਗੁਰਮੁਖ ਪਿਆਰਿਓ ਸਵੇਰ ਵੇਲੇ ਸੂਰਜ ਉਦੇ ਹੁੰਦਾ, ਆਕਾਸ਼ ਵਿਚ ਸੂਰਜ ਚੜਦਾ, ਤੇ ਉਸ ਵੇਲੇ ਚੜਦੇ ਸੂਰਜ ਨੂੰ ਗੰਗਾ ਵਿਚ ਖੜੋ ਕੇ ਤੇ ਜਿਹੜੇ ਪਾਂਡੇ ਲੋਕ ਹਰਕੀ ਪੌੜੀ ਤੇ ਹਰਿਦੁਆਰ ਗੰਗਾ सूरज लोग नूं बुकां भर भर पानी दियां दिंदे नाल मंत्रां दा जाप करदे ते उहनां दे मन दे विच इह विचार कि साडा इह दित्ता होया पानी सूरज लोग विच रहिंदे साडे पितरां नूं वड्डे वडेरियां नूं बजुर्गां नूं पहुंचदा पितरां दी पूजा बजुर्गां दी पूजा सूरज लोग नूं पानी दे के लोग करदे सन ते गुरु नानक साहिब सच्चे पातशाह महाराज भी जा पहुंचे उथे ਜਿਵੇਂ ਭਾਈ ਗੁਰਦਾਸ ਜੀ ਨੇ ਅਚਲ ਬਟਾਲੇ ਦਾ ਜ਼ਿਕਰ ਕੀਤਾ ਕਿ ਮੇਲਾ ਸੁਣ ਸਿਵਰਾਤ ਦਾ ਬਾਬਾ ਚੱਲ ਬਟਾਲੇ ਅਚਲ ਬਟਾਲੇ ਆਈ ਅਚਲ ਸਾਹਿਬ ਅੱਜ ਗੁਰਦੁਆਰਾ ਬਟਾਲੇ ਦੇ ਨੇੜੇ ਬਣਿਆ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ਿਵਰਾਤਰੀ ਦੇ ਮੇਲੇ ਤੇ ਪਹੁੰਚੇ ਸਨ ਤੇ ਉਥੇ ਸਿੱਧਾਂ ਨਾਲ ਵਿਚਾਰ ਗੋਸ਼ਟ ਹੋਈ ਹਜ਼ਾਰਾਂ ਲੋਕ ਲੱਖਾਂ ਲੋਕ ਉਥੇ ਇਕੱਠੇ ਹੋਏ ਸਨ ਤੇ ਸਿੱਧ ਜੋਗੀ ਵੀ ਸੈਂਕੜਿਆਂ ਦੀ ਗਿਣਤੀ ਵਿਚ ਉਥੇ ਪਹੁੰਚੇ ਹੋਏ ਸਨ ਤੇ ਉਨ੍ਹਾਂ ਸਿੱਧ ਜੋਗੀਆਂ ਦੇ ਨਾਲ ਗਿਆਨ ਗੋਸ਼ਟ ਸਤਿਗੁਰ ਸੱਚੇ ਪਾਤਸ਼ਾਹ ਨੇ ਅਚਲ ਬਟਾਲੇ ਦੀ ਧਰਤੀ ਤੇ ਭਾਈ ਗੁਰਦਾਸ ਜੀ ਦਾ ਜ਼ਿਕਰ ਕਿ ਮੇਲਾ ਸੁਣ ਸਵਰਾਤ ਦਾ ਬਾਬਾ ਅਚਲ ਬਟਾਲੇ ਆਏ ਸਵਰਾਤਰੀ ਦੇ ਮੇਲੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਥੇ ਪਹੁੰਚਣਾ ਕੀਤਾ ਇਸੇ ਤਰ੍ਹਾਂ ਹਰਿਦੁਆਰ ਗੰਗਾ ਵਿਖੇ ਜਦੋਂ ਮੇਲਾ ਲੱਗਿਆ ਸੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਪਹੁੰਚੇ ਜਦੋਂ ਹੋਇਆ ਸਵੇਰ ਵੇਲਾ ਤੇ ਸੂਰਜ ਆਕਾਸ਼ ਵਿਚ ਉਦੇ ਹੋਇਆ ਤੇ ਸਾਰੇ ਪੰਡਿਤ ਲੋਕ ਪੁਜਾਰੀ ਲੋਕ ਤੇ ਬ੍ਰਾਹਮਣ ਲੋਕ ਗੰਗਾ ਵਿਚ ਪ੍ਰਵੇਸ਼ ਕਰ ਗਏ ਤੇ ਸਾਰਿਆਂ ਨੇ ਗੰਗਾ ਚ ਲਾ ਕੇ ਡੁਬਕੀਆਂ ਚੁਬੀਆਂ ਲਾ ਕੇ ਗੰਗਾ ਦੇ ਵਗਦੇ ਪਾਣੀ ਚ ਤੇ ਮੁੜ ਕੇ ਖਲੋ ਕੇ ਬੁੱਕਾਂ ਭਰ ਭਰ ਕੇ ਸੂਰਜ ਵਾਲੇ ਪਾਸੇ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਮੰਤਰਾਂ ਦਾ ਜਾਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਉਨ੍ਹਾਂ ਵੱਲ ਦੇਖਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੀ ਆਪਣੇ ਬਸਤਰ ਉਤਾਰੇ ਸਤਿਗੁਰ ਸੱਚੇ ਪਾਤਸ਼ਾਹ ਗੰਗਾ ਚ ਪ੍ਰਵੇਸ਼ ਕਰ ਗਏ ਤੇ ਜਦੋਂ ਗੰਗਾ ਚ ਗਏ ਸਤਿਗੁਰ ਸੱਚੇ ਪਾਤਸ਼ਾਹ ਦੇਖਿਆ ਵੀ ਸਾਰੇ ਚੜ੍ਹਦੇ ਵਾਲੇ ਪਾਸੇ ਪਾਣੀ ਦੇ ਰਹੇ ਆ ਇਤਿਹਾਸ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਹਿੰਦੇ ਵਾਲੇ ਪਾਸੇ ਨੂੰ ਮੁੱਖ ਕਰਕੇ ਖੜ ਗਏ ਜਦੋਂ ਲਹਿੰਦੇ ਵਾਲੇ ਪਾਸੇ ਨੂੰ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖਲੋ ਗਏ ਤੇ ਬੁੱਕਾਂ ਭਰ ਭਰ ਕੇ ਪਾਣੀ ਦੀਆਂ ਲਹਿੰਦੇ ਵਾਲੇ ਪਾਸੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਤੇ ਜਦੋਂ ਉਨ੍ਹਾਂ ਪਾਂਡੇ ਪੁਜਾਰੀ ਲੋਕਾਂ ਨੇ ਦੇਖਿਆ ਵੀ ਆਹ ਕੌਣ ਕੁਰਾਈਆ ਆ ਗਿਆ ਆਹ ਕੌਣ ਅਣਜਾਣ ਆ ਗਿਆ ਜਿਹੜਾ ਦੇਵ ਰੀਤੀ ਅਨੁਸਾਰ ਜੋ ਸਨਾਤਨ ਮਤ ਦੀ ਰੀਤੀ ਆ ਬ੍ਰਾਹਮਣ ਮਤ ਦੀ ਰੀਤੀ ਆ ਉਹਦੇ ਤੋਂ ਉਲਟ ਕਰਮ ਕਰ ਰਿਹਾ ਸਾਰੇ ਚੜ੍ਹਦੇ ਵਾਲੇ ਪਾਸੇ ਸੂਰਜ ਲੋਕ ਨੂੰ ਪਾਣੀ ਦੇ ਰਹੇ ਆ ਤੇ ਇਹ ਕਿਹੜਾ ਫਕੀਰ ਆ ਗਿਆ ਜਿਹੜਾ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਦੇ ਰਿਹਾ ਤੇ ਸਾਰੇ ਜਿਹੜੇ ਨੇੜੇ ਨੇੜੇ ਸੀ ਜਿਨ੍ਹਾਂ ਨੇ ਕਿਉਂਕਿ ਲੱਖਾਂ ਲੋਕ ਸਨ ਉਥੇ ਤੇ ਜਿਹੜੇ ਨੇੜੇ ਨੇੜੇ ਖੜੇ ਸੀ ਉਹਨਾਂ ਨੇ ਆਪਣਾ ਕੰਮ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ ਤੇ ਆ ਕੇ ਕਹਿੰਦੇ ਉਹ ਫਕੀਰਾ ਆ ਕਿੱਧਰ ਪਾਣੀ ਦੇ ਰਹੇ ਸਾਰੇ ਚੜ੍ਹਦੇ ਵਾਲੇ ਪਾਸੇ ਨੂੰ ਤੂੰ ਉਲਟਾ ਹੀ ਕੰਮ ਕਰੀ ਜਾ ਰਿਹਾ ਤੂੰ ਕੋਈ ਕੁਰਾਈਆ ਲੱਗਦਾ ਅਣਜਾਣ ਲੱਗਦਾ ਬੇਸਮਝ ਲੱਗਦਾ ਤੈਨੂੰ ਨੀ ਪਤਾ ਵੀ ਪਾਣੀ ਸੂਰਜ ਵਾਲੇ ਪਾਸੇ ਨੂੰ ਦੇਣਾ ਤੂੰ ਲਹਿੰਦੇ ਵਾਲੇ ਪਾਸੇ ਪਾਣੀ ਦੇ ਰਿਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੁਣ ਖਲੋ ਗਏ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਪਾਣੀ ਦੇਣਾ ਕਰ ਦਿੱਤਾ ਬੰਦ ਤੇ ਉਨ੍ਹਾਂ ਪਾਂਡਿਆਂ ਪੁਜਾਰੀਆਂ ਨਾਲ ਵਿਚਾਰ ਗੋਸ਼ਟ ਸ਼ੁਰੂ ਹੋਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਪਾਣੀ ਕਿੱਧਰ ਦੇ ਰਹੇ ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਲਿਓ ਲੋਕੋ ਪਹਿਲਾਂ ਮੈਨੂੰ ਦੱਸੋ ਵੀ ਤੁਸੀਂ ਕਿੱਧਰ ਦੇ ਰਹੇ ਹੋ ਤੇ ਕਹਿਣ ਲੱਗੇ ਅਸੀਂ ਤੇ ਚੜ੍ਹਦੇ ਵਾਲੇ ਪਾਸੇ ਸੂਰਜ ਲੋਕ ਆਪਣੇ ਪਿੱਤਰ ਲੋਕ ਆਪਣੇ ਪਿੱਤਰਾਂ ਨੂੰ ਜਿਹੜੇ ਮਰ ਗਏ ਨੇ ਵੱਡੇ ਬਜ਼ੁਰਗ ਪਿਓ ਦਾਦੇ ਉਨ੍ਹਾਂ ਨੂੰ ਪਾਣੀ ਦੇ ਰਹੇ ਹਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਿਰ ਦਿਓ ਮੈਂ ਕਿਹੜਾ ਤੁਹਾਨੂੰ ਰੋਕਦਾ ਪਰ ਮੈਨੂੰ ਕਿਉਂ ਰੋਕਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦਿਓ ਪਾਣੀ ਤੁਸੀਂ ਮੈਨੂੰ ਇਧਰਲੇ ਪਾਸੇ ਨੂੰ ਦੇਣ ਦਿਓ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਬੁੱਕਾਂ ਭਰ ਕੇ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਦੇਣ ਲੱਗ ਪਏ ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੁਬਾਰਾ ਪਾਣੀ ਦੇਣਾ ਸ਼ੁਰੂ ਕਰਤਾ ਤੇ ਉਹ ਪਾਂਡੇ ਪੁਜਾਰੀ ਕਹਿੰਦੇ ਉਹ ਫਕੀਰਾ ਸਾਨੂੰ ਤੇ ਪੁੱਛ ਲਿਆ ਈ ਤੇ ਅਸੀਂ ਦੱਸ ਵੀ ਦਿੱਤਾ ਵੀ ਪਾਣੀ ਕਿੱਧਰ ਦੇ ਰਹੇ ਹਾਂ ਆਪ ਤੂੰ ਦੱਸਿਆ ਹੀ ਨੀ ਤੂੰ ਪਾਣੀ ਕਿੱਧਰ ਦੇ ਰਹੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਲਹਿੰਦੇ ਵਾਲੇ ਪਾਸੇ ਆਪਣੇ ਖੇਤਾਂ ਨੂੰ ਖੇਤ ਕਿੱਥੇ ਆ ਗੁਰੂ ਨਾਨਕ ਸਾਹਿਬ ਨੇ ਆਖਿਆ ਰਾਏ ਭੋਏ ਦੀ ਤਲਵੰਡੀ ਅੱਜ ਨਨਕਾਣਾ ਸਾਹਿਬ ਜਿੱਥੇ ਪਾਵਨ ਅਸਥਾਨ ਹੈ ਕਿਉਂਕਿ ਗੁਰਮੁਖੋ ਇਹ ਜਿਹੜਾ ਪ੍ਰਸੰਗ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਹਿਲੀ ਉਦਾਸੀ ਦਾ ਪ੍ਰਸੰਗ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਇਹ ਪਹਿਲੀ ਉਦਾਸੀ ਦਾ ਪ੍ਰਸੰਗ ਹੈ ਕਈ ਵਾਰ ਵਿਚਾਰ ਜਿਵੇਂ ਹੁਣੇ ਗੁਰਮੁਖ ਪਿਆਰਿਆਂ ਨੇ ਦੱਸਿਆ कि गुरु नानक साहब सच्चे पातशाह कह लगे भी मेरे करतारपुर खेत आ करतारपुर खेत का चार उदासियां तो बाद गुरु नानक साहब सच्चे पातशाह करतारपुर गए ते फिर करतारपुर साहब सतगुरु सच्चे पातशाह ने खेती का कार्ज आरंभिया ते जिहड़ा हरिद्वार के प्रसंग वापरे आ इह सतगुर की पहली उदासी का प्रसंग आ उदों करतारपुर साहब नहीं सी वसाया जे सतगुर ने उदों खेत जिहड़े राय भोए की तलवंडी अक्सर प्रचारक कई बार जदों हुण गुरुद्वारा ज्ञान गोदड़ी साहब का प्रसंग चलता संघर्ष चलता जिस वेले धर्मयुद्ध मोर्चा थां थां जिवें दिल्ली च और उत्तराखंड च मुक्तसर साहब फतेहगढ़ साहब च बहुत सारे वीर ऐसे आउंदे आ जिहड़े अक्सर करतारपुर का जिक्र करते क्योंकि गुरु नानक साहब ने खेती करतारपुर साहब विखे की इस करके सारिआं नूं इह इतिहास तां याद आ पर इस बारे नहीं जानकारी हुंदी कई बार कि गुरु नानक साहब की पहली उदासी का स्थान है गुरु नानक साहब का जिहड़ा हरिद्वार हर की पौड़ी जो प्रसंग वापरिया पहली उदासी वेले ते धन गुरु नानक साहब सच्चे पातशाह महाराज कहिंदे भलिओ मैं अपने खेतां नूं पाणी दे रहा खेत कित्थे आखिया मेरे प्यो दे खेत मेरे बापू दे खेत राय भोए दी तलवंडी क्योंकि गुरु नानक साहब सच्चे पातशाह महाराज बहुत जमीन जायदाद दे मालक सन पिता कल्याण चंद जी पटवारी भी सन ते खेती भी बहुत सीगी राय भोए दी तलवंडी विच गुरु नानक साहब सच्चे पातशाह महाराज दी गुरु नानक साहब सच्चे पातशाह कहिंदे राय भोए दी तलवंडी च ने खेत मैं उन्हां खेतां नूं पाणी दे रहा कितें खेत सुक ना जाण पाणी तो बिन ते सारे जिन्ने पंडित पुजारी सी खड़खड़ा के हस पए कहिंदे असीं ते पहलां ही सोचिया सी कोई अणजाण बंदा कोई कुराहिया बंदा बेसमझा ते हुण ते सीधी हो गया ते इस सुन के भलिया तेरा दिता पाणी ते इत्थे डिगी जांदा तेरे खेतां च थोड़ी जा रहा बुकां भर भर पाणी दे रहा गंगा च डिगी जांदा इह तां गंगा तो बाहर नहीं जांदा खेतां च किवें पहुंच जूगा गुरु नानक साहब सच्चे पातशाह कहिंदे क्यों मेरे खेतां च नहीं जांदा किन्नी क दूर आ खेत कहिंदे गुरु नानक साहब सच्चे पातशाह कहिंदे कुछ सैकड़े मील दूरी आ बहुती दूर नहीं आ हरिद्वार तो राय भोए दी तलवंडी कोई बहुती दूर नहीं आ सतगुरु सच्चे पातशाह कहिंदे कुछ सैकड़े मीलां दी दूरी ते आ मेरे खेत ते सारे हस के कहिंदे कहिंदे तू ते वाकिया ही अणजाण आ तेरा दिता पाणी तेरे खेतां च नहीं पहुंचदा ते गुरु नानक साहब सच्चे पातशाह कहिंदे भलिओ फिर मेरी गल दा जवाब दिओ जे मेरा पाणी मेरे खेतां च नहीं पहुंचदा ते तुहाडा सूरज लोक किवें पहुंची जांदा रज के आखो सतनाम गुरु नानक साहब दे समझाउण दा तरीका भी वखरा गुरु नानक ने उपदेश दिता किसी ते डांग नहीं मारी सोटा नहीं मारिया बस वचन ही ऐसा कौतक ही ऐसा ज्ञान ही इस तरीके नाल बख्शदे सतगुरु सच्चे पातशाह महाराज खुद ब खुद जेडे लोग सी ओ सतगुरु सच्चे पातशाह दे मगर भज तुरदे सी कि बाबा नानका सानू भी अपना बना ला मैनू भी अपना सिख बना ला ते मैनू भी अपना सिख बना ला गुरु नानक साहब सच्चे पातशाह महाराज कोई लीला ही ऐसी रच दे जे सतगुरु सच्चे पातशाह बगदाद गए उथे पताला पताल लख आगासा आगास जपजी साहब दा जाप ते दस्तगीर वीर ने भेजते जेले जिन्हां ने जाके दस्या सी कोई फकीर आया कुफर तोली जांदा लखां पतालां लखां कासां दी गल करदा मुहम्मद साहब कहिंदे ने 14 आकाश ते पताल लोग ने 7 पताल ने 7 आकाश ओ 14 भवना 14 तबकां दी गल करदे आ ते ओ लखां पताल लखां आकाश ओ भी बगदाद दी धरती ते गुरु नानक साहब सच्चे पातशाह महाराज दे समझाउण दा तरीका वखरा ते गुरु नानक साहब सच्चे पातशाह ने वचन ऐसे जिवें सिंध सखर राजे सिद्ध सैन नाल गोष्ट होई ते सतगुरु सच्चे पातशाह नूं ओह कहिंदा कि मैं ते पुन दान सेवा सिमरन बड़ा कर रहा मैं भुखे नूं बस भुखे नूं रोटी नंगे नूं वस्त्र दे रहा गुरु नानक साहब कहिंदे भी गुरु बिना पार उतारा नहीं होना कहिंदा मैनू गुरु की की लोड़ आ इन्ना पुन दान कर रहा मैं ते मुक्त ही मुक्त हां गुरु नानक साहब कहिंदे भुलेखे च ना रह गुरु की बहुत लोड़ है गुरु तो बिना ज्ञान किवें जे सो चंदा उगवै सूरज चढ़े हजार इत्ते चानण हुंदे आ गुरबिण घोर अंधार बाणी दे वचन भाई रे गुरबिण ज्ञान ना होए पूछो ब्रह्मै नारद वेद व्यासै कोए गुरु तो बिना ज्ञान किथे है गुरबिण ज्ञान ना ध्यान गुरु बिन समझ ना आवै गुरबिण ज्ञान ना ध्यान गुरु बिन समझ ना आवै गुरबिण सुरत ना सिद्ध गुरु बिन मुक्त ना पावे कहिंदा बाबा मैनू की लोड़ है गुरु दी ਇੰਨਾ ਪੁੰਨ ਦਾਨ ਇਹ ਕਿਹੜੇ ਖਾਤੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਾਗਜ਼ ਲੈ, ਕਲਮ ਲੈ, ਸਿਆਹੀ ਲੈ। ਤੇ ਜਦੋਂ ਕਾਗਜ਼ ਕਲਮ ਸਿਆਹੀ, ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਸ ਕਾਗਜ਼ ਦੇ ਉੱਤੇ ਆ ਕਲਮ ਸਿਆਹੀ ਚ ਡਬੋ ਕੇ ਤੇ ਜੀਰੋ ਲਿਖਦੇ, ਸਿਫਰ ਲਿਖਦੇ। ਤੇ ਜਦੋਂ ਜੀਰੋ ਸਿਫਰ ਲਿਖੀ, ਸਤਿਗੁਰ ਕਹਿੰਦੇ ਵੀ ਰਾਜਿਆ ਕੀ ਬਣ ਗਿਆ, ਰਕਮ ਕਿੰਨੀ ਬਣ ਗਈ, ਕਿੰਨਾ ਅੰਕੜਾ? ਕਹਿੰਦਾ ਮਹਾਰਾਜ ਸਿਫਰ ਆ, ਜੀਰੋ ਆ, ਇਹਦਾ ਕੋਈ ਮੁੱਲ ਨਹੀਂ ਆ, ਕੋਈ ਰਕਮ ਨਹੀਂ ਆ। ਇਕ ਹੋਰ ਲਿਖ ਦੇ, ਇਕ ਹੋਰ ਲਿਖ ਦਿੱਤੀ, ਕਿੰਨੇ ਬਣ ਗਏ ਆ? ਮਹਾਰਾਜ ਦੋ ਸਿਫਰਾਂ ਦੋ ਜੀਰਵਾਂ, ਕੋਈ ਮੁੱਲ ਨਹੀਂ ਆ। ਇਕ ਹੋਰ ਲਿਖ ਦੇ, ਕਿੰਨੇ ਬਣ ਗਏ? ਮਹਾਰਾਜ ਤਿੰਨ ਸਿਫਰਾਂ ਤਿੰਨ ਜੀਰਵਾਂ, ਮੁੱਲ ਕੋਈ ਨਹੀਂ ਆ, ਕੋਈ ਰਕਮ ਨਹੀਂ ਬਣਦੀ, ਕੋਈ ਅੰਕੜਾ ਨਹੀਂ ਬਣਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੋਈ ਰਕਮ ਨਹੀਂ ਬਣੀ। ਉਹ ਕਹਿੰਦਾ ਮਹਾਰਾਜ ਇਹੋ ਜਿਹੀਆਂ ਮੈਂ ਸੌ ਸਿਫਰਾਂ ਲਿਖ ਦਿੰਦਾ, ਹਜ਼ਾਰ ਲਿਖ ਦਿੰਦਾ, ਲੱਖ ਲਿਖ ਦਿੰਦਾ। ਉਹਨੇ ਸਾਰਾ ਕਾਗਜ਼ ਸਿਫਰਾਂ ਨਾਲ ਭਰ ਦਿੱਤਾ ਤੇ ਕਹਿੰਦਾ ਮਹਾਰਾਜ ਆ ਸਾਰੀਆਂ ਸਿਫਰਾਂ ਦਾ ਮੁੱਲ ਕੋਈ ਨਹੀਂ, ਇਹ ਸਿਫਰਾਂ ਨੇ, ਇਹ ਜ਼ੀਰਵਾਂ, ਇਹਨਾਂ ਦਾ ਮੁੱਲ ਕੋਈ ਨਹੀਂ ਹੈ, ਕੋਈ ਰਕਮ ਨਹੀਂ ਬਣਦੀ, ਕੋਈ ਅੰਕੜਾ ਨਹੀਂ। ਸਤਿਗੁਰ ਕਹਿੰਦੇ ਸੱਚ ਕਹਿੰਦਾ? ਕਹਿੰਦਾ ਬਿਲਕੁਲ। ਮਹਾਰਾਜ ਕਹਿੰਦੇ ਫਿਰ ਕਾਗਜ਼ ਦਾ ਪੰਨਾ ਪਰਤ ਲਾ, ਦੂਜਾ ਪਾਸਾ ਕਰ ਲਾ, ਉਲਟਾ ਲੈ ਕਾਗਜ਼ ਨੂੰ। ਤੇ ਜਦੋਂ ਕਾਗਜ਼ ਨੂੰ ਪਰਤਾਇਆ, ਸਤਿਗੁਰੂ ਨਾਨਕ ਸਾਹਿਬ ਕਹਿੰਦੇ ਲੈ ਵੀ ਰਾਜੇ ਸਿੱਧ ਸਹਿਣ, ਹੁਣ ਇੱਥੇ ਏਕਾ ਲਿਖ ਦੇ, ਏਕਾ। ਤੇ ਜਦੋਂ ਏਕਾ ਵਾਧ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੀ ਕਿੰਨੇ ਆ? ਕਹਿੰਦਾ ਮਹਾਰਾਜ ਇੱਕ। ਸੱਚੇ ਪਾਤਸ਼ਾਹ ਕਹਿੰਦੇ ਐਂ ਕਰ, ਹੁਣ ਕਾਗਜ਼ ਦੇ ਦੂਜੇ ਪਾਸਿਓ ਜਿਹੜੀਆਂ ਸਿਫਰਾਂ ਦਾ ਮੁੱਲ ਕੋਈ ਨਹੀਂ, ਇੱਕ ਸਿਫਰ ਇਹਦੇ ਨਾਲ ਲਿਖ ਦੇ, ਉਧਰੋਂ ਚੱਕ ਕੇ ਇਧਰ ਪਾ ਦੇ। ਤੇ ਜਦੋਂ ਨਾਲ ਪਾਈ ਸਿਫਰ ਤੇ ਮਹਾਰਾਜ ਕਹਿੰਦੇ ਕਿੰਨੇ ਬਣੇ? ਕਹਿੰਦਾ ਜੀ ਦਸ ਬਣ ਗਏ, ਦਸ। ਮਹਾਰਾਜ ਕਹਿੰਦੇ ਝੂਠ ਬੋਲਦਾ, ਇਹ ਏਕਾ, ਉਹਨਾਂ ਸਿਫਰਾਂ ਦਾ ਮੁੱਲ ਕੋਈ ਨਹੀਂ ਤੂੰ ਕਹਿੰਦਾ, ਉਹਨਾਂ ਜ਼ੀਰਵਾਂ ਦਾ ਮੁੱਲ ਕੋਈ ਨਹੀਂ ਹੈ। ਹੁਣ ਤੂੰ ਰਕਮ ਦਸ ਗੁਣਾ ਵਧਾਈ ਜਾਂਦਾ, ਇੱਕ ਤੋਂ ਇੱਕ ਸਿਫਰ ਪਾ ਕੇ ਦਸ ਕਹਿੰਦਾ, ਇੱਕ ਸਿਫਰ ਹੋਰ ਪਾ। ਤੇ ਜਦੋਂ ਪਾਈ ਤੇ ਮਹਾਰਾਜ ਕਹਿੰਦੇ ਕਿੰਨੇ ਬਣ? ਕਹਿੰਦਾ ਜੀ ਪੂਰਾ ਸੌ ਬਣ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਮਾਲ ਕਰਦਾ, ਸਿਫਰਾਂ ਦਾ ਮੁੱਲ ਕੋਈ ਨਹੀਂ, ਇਹ ਏਕਾ, ਹੁਣ ਤੂੰ ਹਰ ਸਿਫਰ ਨਾਲ ਰਕਮ ਦਸ ਗੁਣਾ ਵਧਾਈ ਜਾਂਦਾ। ਇੱਕ ਸਿਫਰ ਹੋਰ ਲਿਖੀ ਤੇ ਹਜ਼ਾਰ ਬਣ ਗਿਆ, ਇੱਕ ਹੋਰ ਲਿਖੀ ਦਸ ਹਜ਼ਾਰ, ਇੱਕ ਹੋਰ ਲਿਖੀ ਤੇ ਲੱਖ ਬਣ ਗਏ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਈ ਰਾਜਿਆ, ਇਹ ਏਕਾ ਸਿਫਰਾਂ ਦਾ ਮੁੱਲ ਕੋਈ ਨਹੀਂ, ਪਰ ਹੁਣ ਹਰ ਸਿਫਰ ਰਕਮ ਨੂੰ ਦਸ ਗੁਣਾ ਵਧਾਈ ਜਾਂਦੀ ਆ। ਹੈਰਾਨ ਹੋ ਗਿਆ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਭਲਿਆ ਤੂੰ ਝੂਠ ਬੋਲਦਾ, ਸਿਫਰਾਂ ਦਾ ਮੁੱਲ ਕੋਈ ਨਹੀਂ, ਇਹ ਏਕਾ। ਕਹਿੰਦਾ ਮਹਾਰਾਜ ਮੈਨੂੰ ਛੱਡੋ, ਕਿਸੇ ਹੋਰ ਨੂੰ ਪੁੱਛ ਲੋ, ਰਕਮ ਇੰਨੀ ਬਣ ਰਹੀ ਜਿੰਨੀ ਮੈਂ ਕਹਿੰਦਾ, ਸਿਫਰਾਂ ਦਾ ਵਾਕਿਆ ਹੀ ਮੁੱਲ ਕੋਈ ਨਹੀਂ। ਪਰ ਹੁਣ ਜਦੋਂ ਏਕੇ ਦੇ ਨਾਲ ਪਈ ਜਾਂਦੀਆਂ ਤੇ ਹਰ ਸਿਫਰ ਰਕਮ ਨੂੰ ਦਸ ਗੁਣਾ ਵਧਾ ਰਹੀ ਆ, ਇੱਕ ਤੋਂ ਦਸ, ਦਸ ਤੋਂ ਸੌ, ਸੌ ਤੋਂ ਹਜ਼ਾਰ, ਹਜ਼ਾਰ ਤੋਂ ਦਸ ਹਜ਼ਾਰ, ਦਸ ਹਜ਼ਾਰ ਤੋਂ ਲੱਖ ਬਣ ਗਏ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਲਿਆ ਬਸ ਆਹੀ ਉਪਦੇਸ਼ ਆ, ਹੈ ਵਿਆਹ ਚਰਨਾ ਤੇ ਮਹਾਰਾਜ ਮੈਨੂੰ ਸਮਝ ਨਹੀਂ ਆਈ, ਸਮਝਾਓ ਵਿਸਾਰ ਨਾਲ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਲਿਆ, ਆ ਗੁਰੂ ਵਾਲੇ ਏਕੇ ਤੋਂ ਬਿਨਾਂ ਜਿੰਨਾ ਪੁੰਨ ਦਾਨ ਕਰ ਰਿਹਾ ਸਿਫਰਾਂ ਹੀ ਆ। ਰੱਜ ਖੇ ਹੱਖੋ ਸਤਨਾਮ, ਇੱਕ ਵਾਰ ਫਿਰ ਸਾਰੀ ਸੰਗਤ ਸਾਰੇ ਮਾਈ ਭਾਈ ਮਿਲ ਕੇ ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਗੁਰੂ ਵਾਲੇ ਏਕੇ ਤੋਂ ਬਿਨਾਂ ਸਿਫਰਾਂ ਹੀ ਆ, ਜਿੰਨਾ ਪੁੰਨ ਦਾਨ ਕਰ ਰਿਹਾ ਸਿਫਰਾਂ ਨੇ। ਮੁੱਲ ਕਦੋਂ ਪਵੇਗਾ? ਜਦੋਂ ਗੁਰੂ ਵਾਲਾ ਬਣ ਜੇ। ਸਿਫਰਾਂ ਹੈਗੀਆਂ ਨੇ ਪਰ ਮੁੱਲ ਉਦੋਂ ਪੈਣਾ ਜਦੋਂ ਗੁਰੂ ਵਾਲਾ ਬਣ ਜੇਗਾ। ਜੇ ਗੁਰੂ ਵਾਲਾ ਨੀ ਬਣਿਆ ਤੇ ਸਿਫਰਾਂ ਨੇ, ਸਿਫਰਾਂ ਦਾ ਮੁੱਲ ਕੋਈ ਨਹੀਂ ਆ। ਹੈ ਪਿਆ ਚਰਨਾਂ ਤੇ, ਕਹਿੰਦਾ ਬਾਬਾ ਫਿਰ ਦੇ ਚਰਨਾਂ ਦੀ ਪੌਹਲ ਤੇ ਬਣਾਲਾ ਸਿੱਖ ਆਪਣਾ। ਗੁਰੂ ਨਾਨਕ ਸਾਹਿਬ ਦੇ ਸਮਝਾਉਣ ਦਾ ਤਰੀਕਾ ਵੱਖਰਾ ਤਰੀਕਾ। ਗੁਰੂ ਨਾਨਕ ਸਾਹਿਬ ਦੇ ਕਿਸੇ ਨੂੰ ਡਾਂਗ ਨੀ ਮਾਰੀ, ਸੋਟਾ ਨੀ ਮਾਰਿਆ, ਬਸ ਕੌਤਕ ਹੀ ਐਸਾ ਕੀਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨਾਂ ਦੇ ਨਾਲ ਹੀ ਐਸੇ ਅਣਿਆਲੇ ਤੀਰ ਸਤਿਗੁਰ ਦੇ ਬਸ ਹਿਰਦਾ ਵਿੰਨ ਦਿੰਦੇ। ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਸੋਝੀ ਪਾ ਦਿੰਦੇ, ਅਗਿਆਨਤਾ ਦਾ ਹਨੇਰਾ ਖਤਮ, ਗਿਆਨ ਦਾ ਚਾਨਣ ਪ੍ਰਗਟ ਹੋ ਜਾਂਦਾ। ਗੁਰਬਾਣੀ ਦਾ ਬਚਨ, ਗੁਰ ਕਾ ਸ਼ਬਦ ਉਜਾਰੋ ਦੀਪਾ, ਬਿਣ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਗੁਰੂ ਦਾ ਸ਼ਬਦ ਐਸਾ ਉਜਿਆਰਾ, ਐਸਾ ਉਜਾਲਾ, ਅੰਧਕਾਰ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਗਿਆਨ ਦਾ ਚਾਨਣ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨੇ ਆਏ। ਤੇ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ, ਜੇ ਮੇਰਾ ਪਾਣੀ ਕੁਝ ਮੀਲਾਂ ਤੇ ਨਹੀਂ ਜਾਂਦਾ, ਸੈਂਕੜੇ ਮੀਲਾਂ ਤੇ ਤੁਹਾਡਾ ਹਜ਼ਾਰਾਂ ਜੋਜਨ ਦੂਰ ਪਾਣੀ ਸੂਰਜ ਲੋਕ ਤੇ ਕਿਵੇਂ? ਮਹਾਰਾਜ ਕਹਿੰਦੇ ਕਿੰਨੀ ਕੁ ਦੂਰ ਜਾ ਦੂਰ ਆ ਪਿੱਤਰ ਲੋਕ? ਕਹਿੰਦੇ ਜੀ ਹਜ਼ਾਰਾਂ ਜੋਜਨ ਦੂਰ ਆ। ਤੇ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਸੈਂਕੜੇ ਮੀਲਾਂ ਤੇ ਨਹੀਂ ਜਾਂਦਾ, ਤੁਹਾਡਾ ਹਜ਼ਾਰਾਂ ਜੂਜਨ ਦੂਰ ਕਿਵੇਂ? ਬਸ ਨਿਰੋਤਰ ਹੋ ਗਏ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਛੱਡੋ ਫੋਕੇ ਕਰਮ ਕਾਂਡ ਨੂੰ, ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਹੀ, ਜਿਵੇਂ ਬਾਣੀ ਚ ਬਚਨੇ ਆਉਂਦਾ ਗੁਰਮੁਖ ਪਿਆਰਿਓ ਅਸੀਂ ਪੜ੍ਹਦੇ ਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਉਂਦਿਆਂ ਦੇ ਤੇ ਮਾਂ ਬਾਪ ਦਾ ਸਤਿਕਾਰ ਨੀ, ਬਜ਼ੁਰਗਾਂ ਦਾ ਸਤਿਕਾਰ ਨੀ, ਮੋਇਆਂ ਦੇ ਕਹਿਣਗੇ ਸਰਾਧ ਕਰਨੇ ਆ, ਪਿੱਤਰ ਪੂਜਣੇ ਆ, ਜਿਉਂਦੇ ਮਾਂ ਬਾਪ ਦਾ ਸਤਿਕਾਰ ਨਹੀਂ। ਅੱਜ ਕਲ ਯੁਗ ਦਾ ਵਰਤਾਰਾ ਐਸਾ ਵਰਤਦਾ ਜੇ ਬੱਚੇ ਮਾਂ ਬਾਪ ਨੂੰ ਕਹਿੰਦੇ ਅਸੀਂ ਤੁਹਾਡੇ ਨੂੰ ਸਿਆਣੇ ਆ। ਅੱਜ ਸਰਵਣ ਦੇ ਕੋਈ ਵਿਰਲਾ ਲੱਭਦਾ? ਭਾਈ ਗੁਰਦਾਸ ਜੀ ਨੇ ਵੀ ਆਖਿਆ ਹੋਵੇ ਸਰਵਣ ਵਿਰਲਾ ਕੋਈ ਜਿਹੜਾ ਮਾਂ ਬਾਪ ਦਾ ਸਤਿਕਾਰ ਕਰੇ। ਤੀਰਥ ਯਾਤਰਾ ਮਾਂ ਬਾਪ ਨੂੰ ਵਹਿੰਗੀ ਚ ਪਾ ਕੇ ਤੇ ਮੋਢੇ ਤੇ ਚੱਕ ਕੇ ਸਰਵਣ ਤੀਰਥ ਯਾਤਰਾ ਕਰਾ ਦੇ, ਇਹੋ ਜਿਹਾ ਸਰਵਣ ਪੁੱਤ। ਅੱਜ ਕਲਯੁਗ ਦੇ ਸਰਵਣ ਤੜਕੇ ਉੱਠ ਕੇ ਜਿੰਨਾ ਚਿਰ ਬਾਪੂ ਦੇ ਚਾਰ ਬਾਲੇ ਨਾ ਕੱਢ ਲੈਣ ਚਾਹ ਚੰਗੀ ਨਹੀਂ ਲੱਗਦੀ। ਬਜ਼ੁਰਗਾਂ ਦਾ ਸਤਿਕਾਰ, ਵੱਡਿਆਂ ਦਾ ਸਤਿਕਾਰ, ਬਜ਼ੁਰਗਾਂ ਨੂੰ ਕਹਿਣਗੇ ਤੁਹਾਨੂੰ ਪਤਾ ਹੀ ਕੁਝ ਨਹੀਂ ਹੈ, ਕਦੇ ਠੰਡੇ ਪਾਣੀ ਦਾ ਗਲਾਸ ਨੀ ਗਰਮੀਆਂ ਚ ਫੜਾਉਣਾ, ਕਦੇ ਗਰਮ ਦਾਲ ਪ੍ਰਸ਼ਾਦਾ ਨੀ ਦੇਣਾ ਬਜ਼ੁਰਗਾਂ ਨੂੰ, ਬਸ ਉਨਾ ਕੁ ਚਿਰ ਰੋਟੀ ਆ ਵਰਤਾਰਾ ਇਹੋ ਜਿਹਾ ਵਰਤਦਾ। ਇੱਥੇ ਦੀ ਗੱਲ ਹੋਰ ਆ, ਇੰਡੀਆ ਚ ਦੇਖੀਦਾ ਜਿੰਨਾ ਚਿਰ ਬੇਬੇ ਬਾਪੂ ਦੇ ਨਾਂ ਤੇ ਚਾਰ ਮਰਲੇ ਹੈਗੇ, ਬੈਂਕ ਬੈਲੈਂਸ ਹੈਗਾ, ਉਨਾ ਚਿਰ ਬੇਬੇ ਬਾਪੂ ਨੂੰ ਮਾੜੀ ਮੋਟੀ ਰੋਟੀ ਮਿਲ ਜਾਂਦੀ ਆ। ਜਿੱਦਣ ਬੇਬੇ ਬਾਪੂ ਦਾ ਅੰਗੂਠਾ ਲਵਾ ਲਿਆ ਉਦਣ ਹੀ ਉਨ੍ਹਾਂ ਦਾ ਮੰਜਾ ਜਾਂ ਤੇ ਡੰਗਰਾਂ ਵਾਲੇ ਬਰਾਂਡੇ ਚ ਚਲੇ ਜਾਂਦਾ ਤੇ ਜਾਂ ਫਿਰ ਬਿਰਧ ਆਸ਼ਰਮ ਚ। ਬਿਰਧ ਆਸ਼ਰਮ ਖੁੱਲ ਗਏ ਸਾਡੇ ਮੱਥੇ ਤੇ ਕਲੰਕ ਆ, ਬਿਰਧ ਆਸ਼ਰਮ। ਬਿਰਧ ਆਸ਼ਰਮ ਤੇ ਉਨ੍ਹਾਂ ਵਾਸਤੇ ਜਿਨ੍ਹਾਂ ਦਾ ਹੋਵੇ ਕੋਈ ਨਾ, ਜਿਨ੍ਹਾਂ ਦਾ ਆਸਰਾ ਕੋਈ ਨਹੀਂ ਆ, ਜਿਨ੍ਹਾਂ ਦੇ ਪੁੱਤ ਪੋਤੇ ਆ ਉਨ੍ਹਾਂ ਦੇ ਬਜ਼ੁਰਗ ਬਿਰਧ ਆਸ਼ਰਮਾਂ ਚ ਰੁਲਦੇ ਫਿਰਨ। ਬਿਰਧ ਆਸ਼ਰਮ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੀ ਔਲਾਦ ਨਹੀਂ, ਪੁੱਤ ਪੋਤੇ ਨਹੀਂ, ਗਾਂ ਨਹੀਂ, ਕੋਈ ਸੰਭਾਲਣ ਵਾਲਾ ਨਹੀਂ, ਉਨ੍ਹਾਂ ਦਾ ਜਿਹੜੇ ਪਾਲਣ ਪੋਸ਼ਣ ਆ ਉਨ੍ਹਾਂ ਦਾ ਬਜ਼ੁਰਗੀ ਸਮੇਂ ਤੇ ਸਹਾਰਾ ਬਿਰਧ ਆਸ਼ਰਮ। ਪਰ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ, ਜਿਨ੍ਹਾਂ ਪਿਓ ਦਾਦਿਆਂ ਨੇ ਲੱਖਾਂ ਜਫਰ ਜਾਲ ਕੇ ਜ਼ਮੀਨਾਂ ਜਾਇਦਾਦਾਂ ਸੁੱਖ ਦੇ ਸਾਧਨ ਬਣਾ ਕੇ ਦਿੱਤੇ, ਸਾਰੀ ਉਮਰ ਪੁੱਤ ਪੋਤਿਆਂ ਲਈ ਕਮਾਉਂਦੇ ਮਰ ਗਏ, ਪਰ ਜਦੋਂ ਉਨ੍ਹਾਂ ਨੇ ਅੰਗੂਠਾ ਲਵਾ ਲਿਆ ਬਸ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਚ ਭੇਜ ਦਿੱਤਾ।